ਸੰਤ ਗਿਆਨ
ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਸਾਧ ਸੰਗਤ ਚ ਮਿਲ ਕਰਕੇ ਸੰਤਾਂ ਵਾਲਾ ਗਿਆਨ ਹਿਰਦੇ ਚ ਦ੍ਰਿੜ ਹੋ ਜਾਂਦਾ। ਸੋ ਉਹ ਗਿਆਨ ਤੋਂ ਨਿਰਵਰਣ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਮਨ ਐਸਾ ਠਰ ਜਾਂਦਾ। ਫਿਰ ਭਾਈ ਦਿਆਲ ਦਾਸ ਜੀ ਵਰਗਿਆਂ ਨੂੰ ਦੇਗੇ ਵਿੱਚ ਪਵਾਲਿਆਂ ਤੋਂ ਵੀ ਚਿੱਤ ਗਰਮ ਨਹੀਂ ਹੋਇਆ, ਠੰਡਾ ਰਿਹਾ। ਤਪਤ ਮਹੇ ਠੰਡ ਵਰਤਾਈ, ਅੰਧ ਪਾਇਆ ਦੁੱਖ ਨਾਥੇ ਭਾਈ। ਐਸੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਸਾਰੇ ਵਿੱਚ ਵਾਹਿਗੁਰੂ ਦੀ ਜੋਤ ਵੇਖਣ ਲੱਗ ਜਾਂਦਾ ਹੈ। ਫਿਰ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨ, ਸੁੱਖ ਸਨੇਵਾਰ ਪੈ ਨਹੀਂ ਜਾਣਕਾ, ਕੰਚਨ ਮਾਤੀ ਮੰਨ ਲੈ ਲਿੰਦਿਆ ਨੇ ਉਸ ਜਾਣਕਾ, ਲੋਭ ਮੋਹ ਅਭਿਮਾਨਾ ਹਰ ਸੋਗ ਤੇ ਰਹਿ ਨਿਆਰੋ, ਨਾ ਹੀ ਮਾਨ ਅਪਮਾਨ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸਾ, ਨਾ ਹੰ ਤੇ ਘਟ ਬ੍ਰਹਮ ਨਿਵਾਸ। ਪਰ ਭਾਈ ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਯੁਗ ਪਛਾਣੀ, ਜਿਹਨਾਂ ਚ ਵਾਹਿਗੁਰੂ ਨੇ ਕਿਰਪਾ ਕੀਤੀ ਉਹ ਇਸ ਯੁਗਤੀ ਨੂੰ ਜਾਣਦੇ ਨੇ, ਬਾਕੀ ਕੋਈ ਨਹੀਂ। ਤਾਂ ਐਸੀ ਬਖਸ਼ਿਸ਼ ਹੋ ਜਾਂਦੀ ਹੈ ਸੰਤਾਂ ਨੇ ਸੰਗਤ ਚ ਮੈਂ ਕਰਕੇ, ਬ੍ਰਹਮ ਗਿਆਨ ਦ੍ਰਿੜ ਹੋ ਜਾਂਦਾ ਹਿਰਦੇ ਅੰਦਰ।
ਰਹੰਤ ਜਨਮ,
ਉਹ ਗੁਰੂ ਕਾ ਪਿਆਰਾ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ, ਫਿਰ ਉਹਨੂੰ ਜੰਮਣਾ ਮਰਨਾ ਪੈਂਦਾ। ਜੰਮਣ ਮਰਨ ਨਾ ਤਿਲਕੋ ਜੋ ਹਰ ਲੜ ਲਾਗੇ, ਵਾਹਿਗੁਰੂ ਜੀ ਹੋ ਜਾਵੇ ਕਿਰਪਾ ਤੇ ਜੰਮਣ ਮਰਨ ਤੋਂ ਰਹਿਤ ਹੋ ਜਾਈਦਾ ਹੈ।
ਹਰ ਦਰਸ ਲੀਣਾ,
ਜੇ ਵਾਹਿਗੁਰੂ ਦੀ ਕਿਰਪਾ ਹੋਏ ਤਾਂ ਵਾਹਿਗੁਰੂ ਦੇ ਦਰਸ਼ਨ ਕਰਦਿਆਂ ਕਰਦਿਆਂ ਉਸ ਦੇ ਦਰਸ਼ਨ ਵਿੱਚ ਹੀ ਲੀਨ ਹੋ ਜਾਈਦਾ, ਵਾਹਿਗੁਰੂ ਵਿੱਚ ਹੀ ਅਧੇਰ ਹੋ ਜਾਈਦਾ ਹੈ। ਜੋ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿੱਟੇ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤ ਕੁਰਬਾਨ।
ਬਾਜੰਤ ਨਾਨਕ ਸ਼ਬਦ ਬੀਣਾ,
ਉਹਨਾਂ ਦੇ ਅੰਦਰ ਬੀਣਾ ਸੁੰਦਰ ਸ਼ਬਦ ਦੇ ਵਾਜੇ ਵੱਜਦੇ ਹਨ। ਸ਼ਬਦ ਹਰ ਮੌਕੇ ਤੇ ਵਾਹਿਗੁਰੂ ਮੰਤਰ ਦਾ ਉਚਾਰਨ ਹੁੰਦਾ ਰਹਿੰਦਾ ਹੈ, ਹਰ ਮੌਕੇ ਤੇ ਸਿਮਰਨ ਹੁੰਦਾ ਰਹਿੰਦਾ ਹੈ। ਸਾਡੇ ਅੰਦਰ ਸੰਕਲਪ ਵਿਕਲਪ ਫੁਰਨੇ ਚਿੰਤਾ ਸੋਗ ਆਦਿਕ ਇਹ ਅੰਦਰ ਜਮ੍ਹਾਂ ਹੋਏ ਰਹਿੰਦੇ ਨੇ, ਇਹਨਾਂ ਵਿੱਚ ਮਨ ਲੱਗਾ ਰਹਿੰਦਾ ਹੈ। ਉਹ ਕਿੰਨੀ ਕੁ ਬਖਸ਼ਿਸ਼ ਹੋਵੇਗੀ ਜਿਹਦੇ ਨੇ ਅੰਦਰ ਹਰ ਮੌਕੇ ਤੇ ਰੱਬ ਦਾ ਨਾਮ ਦਾ ਉਚਾਰਨ ਹੁੰਦਾ ਹੋਵੇਗਾ। ਅੱਜ ਆਪਾਂ ਅੱਜ ਆਪਣਾ ਵੀ ਇਸ ਤਰ੍ਹਾਂ ਆਦਿ ਯੁਗ ਆਦਿ ਸਮਾਏ, ਉਹ ਐਸਾ ਗੁਰੂ ਕੀ ਬਖਸ਼ਿਸ਼ ਨਾਲ ਜਾਪ ਉਹਨਾਂ ਦੇ ਅੰਦਰ ਹੁੰਦਾ ਹੈ। ਉਸਤ ਬੈਠ ਸੋਤ ਨਾਮ ਕਹੋ ਨਾਨਕ ਜਨ ਕਹਿ ਸਤਨਾਮ, ਬਿਨਾਂ ਸੁੰਦਰ ਵਾਜੇ ਵਾਹਿਗੁਰੂ ਮੰਤਰ ਦੇ ਉਹਨਾਂ ਦੇ ਅੰਦਰ ਵੱਜ ਪੈਂਦੇ ਨੇ, ਪ੍ਰਗਟ ਹੋ ਜਾਂਦੇ ਨੇ ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇਸ ਵਾਸਤੇ ਸਾਨੂੰ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਚਾਹੀਦਾ, ਜਿਵੇਂ ਸਾਡੇ ਤੋਂ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਤਾਂ ਇਹ ਬਖਸ਼ਿਸ਼ ਹੋਵੇਗੀ ਨਾ। ਜੇ ਆਪਾਂ ਉਹਨਾਂ ਦਾ ਹੁਕਮ ਮੰਨਾਂਗੇ, ਉਹਨਾਂ ਦੇ ਆਖੇ ਲੱਗਾਂਗੇ, ਜੇ ਉਹਨਾਂ ਦੇ ਕਹਿ ਨਹੀਂ ਚੱਲਾਂਗੇ ਤਾਂ ਉਹਨਾਂ ਦੀ ਬਖਸ਼ਿਸ਼ ਨਹੀਂ ਹੋਣੀ। ਉਹਨਾਂ ਦਾ ਹੁਕਮ ਕੀ ਹੈ? ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੁ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇਹ ਗੁਰੂ ਕੀ ਕਿਰਪਾ ਪ੍ਰਾਪਤ ਕਰਨ ਦਾ ਤਰੀਕਾ ਹੈ।
ਕਹੰਤ ਬੇਦਾ ਗੁਣੰਤ ਗੁਣੀ ਗੁਣੀਆ,
ਕਹਿੰਦੇ ਨੇ ਵਾਹਿਗੁਰੂ ਦੇ ਜਾਸੇ ਤਾਈ ਚਾਰੇ ਵੇਦ, ਨੇਤ ਨੇਤ ਕਰਕੇ ਕਹਿੰਦੇ, ਭਾਵੇਂ ਅੰਤ ਨਹੀਂ ਪਾ ਸਕਦੇ ਪਰ ਵਾਹਿਗੁਰੂ ਦੇ ਜਸ ਨੂੰ ਮਹਿਮਾ ਨੂੰ ਚਾਰੇ ਵੇਦ ਜ਼ਰੂਰ ਕਹਿੰਦੇ ਜ਼ਰੂਰ ਹਨ।
ਗੁਣੰਤ ਗੁਣੀਆ,
ਜਿਹੜੇ ਗੁਣੀਆਂ ਗਿਆਨਵਾਨ ਨੇ ਉਹ ਉਹਨਾਂ ਨੂੰ ਗੁਣੰਤ ਵਿਚਾਰਦੇ ਹਨ, ਚੰਗੀ ਤਰ੍ਹਾਂ ਵਿਚਾਰਦੇ ਨੇ। ਸੋ ਉਹ ਜਿਹੜੇ ਗੁਣੀ ਲੋਕ ਨੇ, ਗਿਆਨਵਾਨ ਲੋਕ ਨੇ, ਉਹ ਵਿਚਾਰਦੇ ਹਨ ਤਤਵੇ ਤੇ ਜਿਹੜੇ ਹਨ।
ਸੁਣੰਤ ਬਾਲਾ ਬਹੁ ਵਿਧ ਪ੍ਰਕਾਰਾ,
ਸੁਣੰਤ ਸੁਣਦੇ ਨੇ ਬਾਲਾ ਇਸਤਰੀਆਂ ਦੇ ਨਿਆਏ ਕੌਣ ਨੇ? ਜਿਹੜੇ ਜਗਿਆਸੂ ਨੇ, ਬਹੁਤ ਵਿਧੀ ਪੂਰਵਕ ਬਹੁਤ ਤਰੀਕਿਆਂ ਨਾਲ ਸੁਣਦੇ ਨੇ, ਹੱਟ ਕੇ ਇਹਨਾਂ ਨੇ ਸਰਵਣ ਦੇ। ਸੋ ਉਹਨਾਂ ਦੁਆਰਾ ਸੋ ਸੁਣਦੇ ਹਨ, ਛੇ ਚਿੰਨ ਜਿਹੜੇ ਹਨ ਸਰਵਣ ਦੇ ਉਹਨਾਂ ਦੁਆਰਾ ਸੁਣਦੇ ਹਨ, ਅਥਵਾ ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣਦੇ ਹਨ। 14 ਗੁਣ ਹਨ ਸਰੋਤਿਆਂ ਦੇ, ਉਹਨਾਂ ਸਾਰੇ ਗੁਣਾਂ ਦੁਆਰਾ ਸੋ ਉਹ ਸੁਣਨ ਵਾਲੇ ਜਿਹੜੇ ਜਗਿਆਸੂ ਜਨ ਹਨ, ਬਹੁਤ ਵਿਧੀ ਪੂਰਵਕ ਜਿਹੜਾ ਉਹਨਾਂ ਵਿੱਚ ਕਥਨ ਹੈ ਉਹਨੂੰ ਸੁਣਦੇ ਹਨ। ਜਿਹਨਾਂ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਤਮੋ ਗੁਣੀ ਉਹਦੇ ਵਾਸਤੇ ਕਰਮ ਕਰਨੇ ਜ਼ਰੂਰੀ ਹਨ, ਜਿਹੜਾ ਰਜੋ ਗੁਣੀ ਹੈ ਉਹ ਉਪਾਸ਼ਨਾ ਕਰੇ, ਜਿਹੜਾ ਸਤੋ ਗੁਣੀ ਹੈ ਉਹ ਗਿਆਨ ਦੀ ਪ੍ਰਾਪਤੀ ਕਰੇ। ਇਹ ਬਹੁਤ ਵਿਧੀਆਂ ਦਾ ਜਿਹੜਾ ਗਿਆਨ ਹੈ ਵੇਦਾਂ ਦੇ ਵਿੱਚ, ਜਿਹੜੇ ਬਾਲਾ ਇਸਤਰੀਆਂ ਦੀ ਨਿਆਈ ਹਨ, ਜਗਿਆਸੂ ਜਨ ਵਾਹਿਗੁਰੂ ਦੀ ਪ੍ਰਾਪਤੀ ਦੇ ਚਾਹਵਾਨ, ਉਹ ਬਹੁਤ ਸੋਹਣੇ ਤਰੀਕਿਆਂ ਦੇ ਨਾਲ ਸੁਣਦੇ ਹਨ, ਫਿਰ ਮੰਨਣ ਕਰਦੇ ਨੇ। ਸੋ ਮੰਨਣ ਉਹਨਾਂ ਗੁਰੂ ਕੇ ਪਿਆਰਿਆਂ ਦਾ ਜਿਹੜਾ ਹੈ, ਸੋ ਜੋ ਸੁਣ ਲਿਆ ਹੈ ਉਹਨੂੰ ਚੰਗੀ ਤਰ੍ਹਾਂ ਮਨ ਦੇ ਵਿੱਚ ਦ੍ਰਿੜ ਕਰਨਾ, ਮੰਨ ਲੈਣਾ। ਸੋ ਫਿਰ ਉਹ ਗੁਰੂ ਕੇ ਪਿਆਰੇ ਅੱਗੇ ਉਸ ਤਨ ਅਧਿਆਪਨ ਕਰਦੇ ਨੇ, ਵਜਾਤੀ ਬਿਰਤੀ ਦਾ ਤਿਰਸਕਾਰ ਤੇ ਸਜਾਤੀ ਬਿਰਤੀ ਦਾ ਪ੍ਰਵਾਹ। ਵਜਾਤੀ ਬਿਰਤੀ ਹੈ ਕਾਮ ਕ੍ਰੋਧ ਨੂੰ ਮੋਹੰਕਾਰ, ਇਹਦਾ ਤਿਆਗ ਕਰਨਾ, ਤੇ ਸਜਾਤੀ ਬਿਰਤੀ ਹੈ ਸਰਸੰਤੋਖ ਦਾ ਪਰਮ ਵਿਚਾਰ, ਸੋ ਇਹਨਾਂ ਦੀ ਪ੍ਰਾਪਤੀ ਕਰਨੀ। ਇਹਨੂੰ ਕਹਿੰਦਾ ਅਧਿਆਪਨ, ਤੇ ਮੰਨਣਾ ਭੇਦ ਦੀਆਂ ਬਾਧਕ ਯੁਗਤੀਆਂ। ਜਿਹੜਾ ਭੇਦ ਹੈ ਨਾ, ਜੀਵ ਕੀ ਇਸਦਾ ਫਰਕ ਹੈ, ਉਹਨੂੰ ਨਾਸ਼ ਕਰਨ ਵਾਲੀਆਂ ਯੁਗਤੀਆਂ, ਜਾਂ ਕਿ ਪੀਤਰਾ ਹੈ ਅੰਤਰਾ, ਜੈਸੇ ਪਸ਼ਤ ਐਸੇ ਉਹ ਨਰਾ, ਤੇ ਅਭੇਦ ਦੀਆਂ ਸਾਧਕ ਯੁਗਤੀਆਂ। ਵਾਹਿਗੁਰੂ ਦੇ ਵਿੱਚ ਜਿਵੇਂ ਅਭੇਦ ਹੋਇਆ ਜਾਵੇ, ਉਹਨੂੰ ਸਿੱਧ ਕਰਨ ਵਾਲੀਆਂ ਯੁਗਤੀਆਂ ਜਿਹੜੀਆਂ ਨੇ, ਜਿਵੇਂ ਸਗਲ ਬਸੰਤਰ ਮੈਂ ਬੈ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਇਹਦਾ ਨਾਮ ਹੈ ਮੰਨਣ, ਮੰਨਣ ਕਰਨਾ ਤੇ ਨਿਧਿਆਸਨ ਕਰਨਾ। ਸੋ ਸੁਣਦੇ ਨੇ, ਮੰਨਦੇ ਨੇ, ਕਮਾਈ ਕਰਦੇ ਹਨ ਗੁਰੂ ਕੇ ਪਿਆਰੇ। ਸੋ ਜਗਿਆਸੂ ਜਨ ਜਿਹੜੇ ਹਨ, ਬਹੁਤ ਤਰੀਕੇ ਨਾਲ ਸੁਣਦੇ ਨੇ, ਬਹੁਤ ਤਰ੍ਹਾਂ ਦਾ ਜਿਹੜਾ ਗਿਆਨ ਹੈ ਉਹ ਸੁਣਦੇ ਹਨ।
ਦੜੰਤ ਸੁਵਿਦਿਆ ਹਰ ਹਰ ਕਿਰਪਾਲਾ,
ਦੜੰਤ ਸੁਵਿਦਿਆ ਦ੍ਰਿੜ ਕਰ ਲੈਂਦੇ ਨੇ ਆਪਣੇ ਹਿਰਦੇ ਅੰਦਰ। ਸੋ ਵਿਦਿਆ, ਸੋਹਣੀ ਵਿਦਿਆ ਜਿਹੜੀ ਹੈ ਬ੍ਰਹਮ ਵਿਦਿਆ, ਬ੍ਰਹਮ ਵਿਦਿਆ ਨੂੰ ਆਪਣੇ ਅੰਦਰ ਦ੍ਰਿੜ ਕਰ ਲੈਂਦੇ ਨੇ। ਝੂਠੀ ਵਿਦਿਆ ਨੂੰ ਅੰਦਰ ਨਹੀਂ ਦ੍ਰਿੜ ਕਰਦੇ। ਜਿਹੜੀ ਬ੍ਰਹਮ ਵਿਦਿਆ ਵਾਹਿਗੁਰੂ ਦੀ ਪ੍ਰਾਪਤੀ ਵਾਲੀ, ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੀ, ਉਹਨੂੰ ਹਿਰਦੇ 'ਚ ਦ੍ਰਿੜ ਕਰ ਲੈਂਦੇ ਨੇ। ਜਿਵੇਂ ਕਿਹਾ ਸੀ ਭਗਤ ਪ੍ਰਹਿਲਾਦ ਨੇ, ਮੇਰੀ ਪਟੀਆ ਲਿਖ ਦਿਓ ਸ੍ਰੀ ਗੋਪਾਲ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰਾ ਔਰ ਪੜ੍ਹਨ ਸਿਓ ਨਹੀਂ ਕਾਮ। ਮੈਂ ਪਰਮੇਸ਼ਵਰ ਦਾ ਨਾਮ ਨਹੀਂ ਛੱਡਾਂਗਾ, ਮੇਰੇ ਹੋਰ ਪੜ੍ਹਾਈ ਨਾਲ ਕੰਮ ਹੀ ਕੋਈ ਨਹੀਂ, ਇਹੀ ਮੈਂ ਤਾਂ ਪੜ੍ਹਾਂਗਾ। ਰਾਮ ਕਹੇ ਕਰ ਤਾਲ ਬਜਾਵੇ, ਟਟੀਆ ਸਭੈ ਬਿਗਾਰੇ। ਸੋ ਐਸੀ ਜਿਹੜੀ ਬ੍ਰਹਮ ਵਿਦਿਆ ਹੈ, ਉਹਨੂੰ ਗੁਰੂ ਕੇ ਪਿਆਰੇ ਹਿਰਦੇ 'ਚ ਦ੍ਰਿੜ ਕਰ ਲੈਂਦੇ ਹਰ ਭਰੀ ਪ੍ਰਕਾਰ। ਹਰ ਹਰ ਕਿਰਪਾਲਾ, ਜਿਹਨਾਂ 'ਤੇ ਹਰ ਹਰ ਪਰਮੇਸ਼ਰ ਕਿਰਪਾਲੂ ਹੁੰਦਾ ਹੈ, ਸੋ ਉਹਨਾਂ ਨੂੰ ਇਹ ਦਾਤ ਕੀ ਮਿਲਦੀ ਹੈ?
ਨਾਮ ਦਾਨ ਜਾਂ ਚੰਤ ਨਾਨਕ,
ਉਹ ਨਾਮ ਦਾ ਦਾਨ ਜਾਂ ਚੰਤ ਮੰਗਦੇ ਹਨ। ਵਾਹਿਗੁਰੂ ਕਿਰਪਾ ਕਰੋ, ਨਾਮ ਦਾ ਦਾਨ ਹੀ ਕਿਰਪਾ ਕਰਕੇ ਦਿਓ। ਜਿਹਨਾਂ 'ਤੇ ਵਾਹਿਗੁਰੂ ਦੀ ਕਿਰਪਾ ਹੈ ਨਾ, ਉਹ ਨਾਮ ਦੀ ਦਾਤ, ਨਾਮ ਦਾ ਦਾਨ ਵਾਹਿਗੁਰੂ ਤੋਂ ਮੰਗਦੇ ਨੇ। ਜਾਤ ਕੇ ਜਨ ਜਾਤ ਹੈ ਪ੍ਰਧਾਨ, ਕਰ ਕਿਰਪਾ ਦੇਵੋ ਹਰ ਨਾਮ।
ਤੈਨ ਹਾਰ ਗੁਰ ਗੋਪਾਲਾ,
ਗੋਪਾਲ ਪਰਮੇਸ਼ਰ ਦਾ ਸਰੂਪ ਹਨ ਸਤਿਗੁਰੂ ਜੀ, ਉਹ ਸਤਿਗੁਰੂ ਦੇਣ ਹਾਰ ਨੇ, ਉਹ ਦਾਤ ਦੇ ਵੀ ਦਿੰਦੇ ਨੇ। ਸੋ ਜਿਹਨਾਂ 'ਤੇ ਵਾਹਿਗੁਰੂ ਕਿਰਪਾਲੂ ਹੋਵੇ, ਉਹ ਗੁਰਮੁਖ ਸੰਗਤ ਵਿੱਚ ਆਉਂਦੇ ਨੇ। ਸੰਗਤ ਵਿੱਚ ਆ ਕੇ ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਵਾਹਿਗੁਰੂ ਬਿਲਕੁਲ ਹੋਰ ਜਾਂ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਗੁਰਵੰਤਨ ਹਰਿਆ ਕੀਤਿਆ ਨਾਨਕ ਕਿਆ ਮਨੁੱਖ। ਇੱਕ ਨਾਮ ਦੀ ਮੰਗ ਜਾਚਨਾ ਕਰਦੇ ਨੇ। ਵਾਹਿਗੁਰੂ ਕਿਰਪਾਲੂ ਦਾ ਸਰੂਪ ਸਤਿਗੁਰੂ ਕਿਰਪਾ ਕਰਕੇ ਦਿਆਲੂ ਹੋ ਕੇ ਪੰਜਾਂ ਪਿਆਰਿਆਂ ਦੁਆਰਾ ਦੇ ਦਿੰਦੇ ਹਨ। ਆਪਾਂ ਵੀ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਦਾਤ ਮੰਗੀਏ।
ਨਹਿ ਚਿੰਤਾ ਮਾਤ ਪਿਤ ਭਰਾਤ ਹੈ,
ਕਈ ਕਹਿੰਦੇ ਜੀ ਕੀ ਕਰੀਏ, ਘਰ ਦੇ ਧੰਦੇ ਵੀ ਤਾਂ ਕਰਨੇ ਹੋਏ ਨੇ, ਸਾਰਾ ਪਰਿਵਾਰ ਸਾਂਭਣਾ ਹੋਇਆ, ਉਹਨਾਂ ਨੂੰ ਵੀ ਪਾਲਣਾ ਹੋਇਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਠੀਕ ਹੈ, ਪਰ ਨਾਲ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਮੈਂ ਹੀ ਮਾਤਾ ਨੂੰ, ਪਿਤਾ ਨੂੰ, ਭਰਾਵਾਂ ਨੂੰ, ਸੰਬੰਧੀਆਂ ਨੂੰ, ਧੀਆਂ ਪੁੱਤਰਾਂ ਨੂੰ ਪਾਲਣ ਦਾ ਜ਼ਿੰਮੇਵਾਰ ਹੈ। ਮੈਂ ਨਾ ਹੋਵਾਂ ਤਾਂ ਸ਼ਾਇਦ ਸਾਰੇ ਭੁੱਖੇ ਹੀ ਮਰ ਜਾਣ। ਐਸੀ ਚਿੰਤਾ ਕਰਨ ਦੀ ਲੋੜ ਨਹੀਂ, ਕਰਨੀ ਜ਼ਰੂਰ ਹੈ ਧਰਮ ਦੀ ਕਿਰਤ, ਸੋ ਵਸੀਲਾ ਜ਼ਰੂਰ ਹੈ, ਪਰ ਇਹ ਮਾਲਕ ਨਹੀਂ ਕਿ ਮੈਂ ਜੇ ਨਾ ਪਾਲਣਾ ਕਰਾਂ ਤਾਂ ਸ਼ਾਇਦ ਕੋਈ ਵੀ ਨਾ ਪਾਲ ਸਕੇ। ਐਸੀ ਚਿੰਤਾ ਨਹੀਂ ਕਰਨੀ ਚਾਹੀਦੀ। ਹਜ਼ੂਰ ਕਹਿੰਦੇ ਨੇ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਨੇ ਜਾਂ ਖੇਤਾਂ ਹਾਂ, ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾਂ ਹਾਂ, ਅੰਡਜ ਜੇਲ ਉਤਪੁਜਾਂ ਖਾਣੀ ਸੇਤ ਜਾਂ ਹਾਂ, ਸੋ ਮਿਤ ਜਾਣਾ ਨਾਨਕਾ ਸਾਰਾ ਮੇਰਾ ਜਨਤਾ ਹਾਂ, ਨਾਨਕ ਜਨ ਤੋਂ ਪਾਇਆ ਕਹਿ ਸੰਭਾਲੇ ਸਭਨਾ ਹਾਂ। ਸੋ ਕਰਤਾ ਚਿੰਤਾ ਕਰੇ ਜਿਨ ਉਹ ਪਾਇਆ ਜਗ, ਉਹ ਪਰਮੇਸ਼ਰ ਚਿੰਤਾ ਕਰਨ ਵਾਲਾ ਜਿਹਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਉਹ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ, ਸੋ ਕਾਹੇ ਰੇ ਮਨ ਚਿਤ ਮੈਂ ਉਦਮ ਜਾ ਆਹਰ ਹਰ ਜੀਉ ਪਰਿਆ। ਮਨਾ ਤੂੰ ਕੀ ਬਹੁਤੇ ਉਦਮ ਚਿਤ ਦਾ, ਜਦੋਂ ਸਾਰਿਆਂ ਦੀ ਰੋਜੀ ਦੇ ਆਹਰ ਦੇ ਵਿੱਚ ਪਰਮੇਸ਼ਰ ਆਪ ਲੱਗਾ ਹੋਇਆ ਹੈ। ਸਹਿਲ ਪੱਥਰ ਮੈਂ ਜੰਤੇ ਉਪਾਏ ਤਾਂ ਘਰ ਵਿੱਚ ਆਦੇ ਕਰ ਭਰਿਆ, ਜਿਹੜੇ ਖੁਸ਼ਕ ਪੱਥਰ ਨੇ ਸੋ ਉਹਨਾਂ ਦੇ ਵਿੱਚ ਵੀ ਜਿਹੜੇ ਜੀਵ ਜੰਤ ਨੇ, ਸੋ ਉਹਨਾਂ ਦੀ ਰੋਜੀ ਵੀ ਪਹਿਲਾਂ ਹੀ ਪਰਮੇਸ਼ਰ ਨੇ ਬਣਾ ਕੇ ਰੱਖੀ ਹੋਈ ਹੈ। ਸੋ ਪਹਿਲੋਂ ਦੇਵਤਾ ਰਿਜਕ ਸਮਾਹਾ, ਪਿੱਛੋਂ ਦੇਵਤਾ ਜੰਤ ਉਪਾਹਾ, ਪਹਿਲਾਂ ਰੋਜੀ ਪੈਦਾ ਕੀਤੀ ਹੈ, ਜੀਵ ਜੰਤ ਮਗਰੋਂ ਪੈਦਾ ਕੀਤੇ ਨੇ। ਇਸ ਵਾਸਤੇ ਤੂੰ ਨਾ ਮਨਾਂ ਚਿੰਤਾ ਕਰਿਆ ਕਰ, ਬਹੁਤਾ ਫਿਕਰ ਨਾ ਕਰਿਆ ਕਰ, ਉਹ ਪਰਮੇਸ਼ਰ ਆਪ ਐਸਾ ਕਿਰਪਾਲੂ ਹੈ, ਉਹ ਤਾਂ ਪੋਖਦਾ ਹੈ ਜਲ ਮੈਂ ਫਲ ਮੈਂ ਪਲ ਮੈਂ ਕਰਕੇ ਨਹੀਂ ਕਰਨ ਦੀ ਚਾਹ ਰਹੇ। ਸਮੁੰਦਰ ਦੇ ਵਿੱਚ ਜਿਹੜੇ ਜੀਵ ਪੈਦਾ ਕੀਤੇ, ਨਾ ਉੱਥੇ ਕੋਈ ਹੱਟੀ, ਨਾ ਦੁਕਾਨ, ਨਾ ਕੋਈ ਖੇਤੀ, ਨਾ ਕੋਈ ਸੌਦਾ ਲੇਵੇ, ਨਾ ਦੇਵੇ, ਨਾ ਕੋਈ ਵਪਾਰ, ਨਾ ਸੁਦਾਗਰੀ, ਉੱਥੇ ਵੀ ਸਾਰਿਆਂ ਲਈ ਉਹ ਪਾਲਣਾ ਕਰੀ ਜਾਂਦਾ। ਸੋ ਜਿਹੜੇ ਕੀੜੇ ਦੇ ਪੱਥਰ ਦੇ ਜਿੱਥੇ ਕੋਈ ਰਸਤਾ ਵੀ ਨਹੀਂ, ਉੱਥੇ ਉਹਨਾਂ ਦੀ ਪਾਲਣਾ ਕਰਦਾ ਹੈ। ਇਸ ਵਾਸਤੇ ਵਾਹਿਗੁਰੂ ਸਾਰਿਆਂ ਦੀ ਪਾਲਣਾ ਕਰਨ ਵਾਲਾ, ਤੂੰ ਨਾ ਚਿੰਤਾ ਕਰਿਆ ਕਰ। ਸੋ ਹਜ਼ੂਰ ਫਰਮਾਉਂਦੇ ਹਨ, ਇਹ ਜੀਵ
ਨਾ ਚਿੰਤਾ ਮਾਤ ਪਿਤ ਪ੍ਰਾਤ ਹੈ,
ਨਾ ਚਿੰਤਾ ਕਰਿਆ ਕਰੋ ਕਿ ਮਾਤਾ ਨੂੰ ਮੈਂ ਕਿਵੇਂ ਪਾਲਾਂਗਾ, ਪਿਤਾ ਦੀ ਪਾਲਣਾ ਕਰਨ ਵਾਲਾ ਮੈਂ ਹੀ ਹਾਂ। ਸੋ ਇਹ ਭਰਾ ਜਿਹੜੇ ਨੇ, ਜੇ ਮੈਂ ਨਾ ਹੁੰਦਾ ਇੱਦਾਂ ਸਿਆਣਾ, ਤਾਂ ਬਾਕੀ ਦੇ ਭਰਾ ਜਿਹੜੇ ਸੀ ਇਹਨਾਂ ਨੇ ਭੁੱਖੇ ਮਰ ਜਾਣਾ ਸੀ। ਸੋ ਮੈਂ ਹੀ ਸਭ ਤੋਂ ਸ਼੍ਰੋਮਣੀ ਹਾਂ, ਮੈਂ ਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ। ਐਵੇਂ ਚਿੰਤਾ ਨਾ ਫਿਕਰ ਨਾ ਕਰਿਆ ਕਰੋ ਮਨ ਦੇ ਵਿੱਚ, ਚਿੰਤਾ ਵਾਹਿਗੁਰੂ ਨੂੰ ਹੈ। ਸੋ ਕਰਤਾ ਚਿੰਤਾ ਕਰੇ, ਜਦੋਂ ਪਾਇਆ ਜਗ, ਜਿਸਨੇ ਸੰਸਾਰ ਪੈਦਾ ਕੀਤਾ, ਉਹ ਚਿੰਤਾ ਕਰਨ ਵਾਲਾ ਹੈ।
ਰਹਿ ਚਿੰਤਾ ਕਛ ਲੋਕ ਕਹੈ,
ਨਾ ਕੋਈ ਚਿੰਤਾ ਕਰੇ। ਮੈਂ ਵੱਡਾ ਲੀਡਰ ਹਾਂ, ਮੈਂ ਸਾਰਿਆਂ ਲੋਕਾਂ ਨੂੰ ਮੈਂ ਸਾਂਭਣ ਵਾਲਾ, ਪਾਲਣ ਵਾਲਾ ਹੈ। ਜੇ ਮੈਂ ਨਾ ਲੀਡਰ ਹੁੰਦਾ ਤਾਂ ਸ਼ਾਇਦ ਦੇਸ਼ ਦੀ, ਮੁਲਕ ਦੀ ਕੀ ਹਾਲਤ ਹੁੰਦੀ। ਐਵੇਂ ਹੀ ਬਗਾਨੀ ਚਿੰਤਾ ਬਿਨਾਂ ਹੀ ਕਾਰਨ ਤੋਂ ਖਾਮ ਖਾਇ ਵਿੱਚ ਚੱਕੀ ਫਿਰਦਾ ਹੈ। ਨਹੀਂ ਕੋਈ ਲੋਕਾਂ ਦੇ ਪਾਲਣ ਦੀ ਚਿੰਤਾ ਮਨ ਵਿੱਚ ਕਰ।
ਨਹਿ ਚਿੰਤਾ ਬਨਤਾ ਸੁਤ ਮੀਤ ਹੈ,
ਨਾ ਕਦੇ ਚਿੰਤਾ ਕਰਿਆ ਕਰ ਕਿ ਮੇਰੀ ਬਨਤਾ ਘਰ ਵਾਲੀ ਕਿਤੇ ਭੁੱਖੀ ਨਾ ਮਰ ਜਾਂਦੀ ਹੋਵੇ। ਜਿਹੜੇ ਪੁੱਤਰ ਨੇ ਉਹ ਕੀ ਕਰਨਗੇ, ਮੇਰੇ ਮਿੱਤਰ ਜਿਹੜੇ ਨੇ ਉਹ ਮੇਰੇ ਤੋਂ ਬਿਨਾਂ ਕੀ ਕਰਨਗੇ। ਇਹ ਚਿੰਤਾ ਨਾ ਕਦੇ ਮਨ ਵਿੱਚ ਕਰਿਆ ਕਰ। ਸਾਰਿਆਂ ਨੇ ਪਾਲਣਾ ਪੋਸਣਾ ਕਰਨ ਵਾਲਾ ਪਰਮੇਸ਼ਰ ਆਪ ਹੈ। ਸਰਬ ਜੀ ਦਿਆਲ ਪੁਰਖ, ਦਿਆਲ ਏਕ ਭਗਵਾਨ ਪੁਰਖ ਹੈ। ਨਾਨਕ ਸਰਬ ਜੀਵ ਪ੍ਰਤਪਾਲਕ, ਸਾਰੇ ਜੀਵਾਂ ਦੀ ਪ੍ਰਤਪਾਲਨਾ ਕਰਨ ਵਾਲਾ ਉਹ ਆਪ ਹੈ। ਆਪਣੇ ਘਰ ਵਾਲੀ, ਪੁੱਤਰ ਤੇ ਪੁੱਤਰ ਦੇ ਘਰ ਵਾਲੀ, ਨੋਹ ਆਦਿਕ ਤੇ ਮਿੱਤਰ, ਸੋ ਉਹਨਾਂ ਦੀ ਚਿੰਤਾ ਕਿਵੇਂ ਮਨ ਵਿੱਚ ਪਰਾਈ ਚਿੰਤਾ ਇਹਨੇ ਚੱਕੀ ਫਿਰਦਾ ਹੈ। ਸੋ ਇੱਕ ਸਿੰਘ ਸੀ ਚੰਗਾ ਵਿਦਵਾਨ, ਦਸਮ ਪਾਤਸ਼ਾਹ ਮਹਾਰਾਜ ਸਾਹਿਬ ਦੇ ਚਰਨਾਂ 'ਚ ਦਰਸ਼ਨ ਕਰਨ ਆਇਆ। ਸੋ ਇੱਕ ਥਾਂ ਦੀ ਸੰਗਤ ਨੇ ਬੇਨਤੀ ਕੀਤੀ ਵੀ ਹਜ਼ੂਰ, ਸੋ ਅਸੀਂ ਅੰਮ੍ਰਿਤ ਛਕਿਆ ਤਿਆਰ ਪੁਰ ਤਿਆਰ ਹਾਂ, ਪਰ ਗੁਰਸਿੱਖੀ ਵਿੱਚ ਦ੍ਰਿੜ ਤੇ ਪ੍ਰਪੱਕ ਹੋਣ ਵਾਸਤੇ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਕੋਈ ਐਸਾ ਗੁਰਮੁਖ ਗਿਆਨੀ ਦਿਓ ਜਿਹੜਾ ਸਾਡੇ ਉਸ ਸਥਾਨ ਤੇ ਟੇਕੇ, ਸਾਨੂੰ ਕਥਾ ਹਰ ਰੋਜ਼ ਸੁਣਾਇਆ ਕਰੋ, ਸਾਡੇ ਤੇ ਬਖਸ਼ਿਸ਼ ਕਰੋ। ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਅੱਛਾ ਭਾਈ, ਤੁਹਾਡੇ ਤੇ ਵੀ ਰਹਿਮਤ ਹੋਵੇਗੀ। ਇੱਕ ਸਿੰਘ ਜਿਹੜਾ ਵਿਦਵਾਨ ਸੀ ਚੰਗਾ, ਘਰੋਂ ਬੜਾ ਗਰੀਬ ਸੀ ਅਤੇ ਅੰਤ, ਉਹ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਸਿੰਘਾ, ਇਹ ਸੰਗਤ ਦੀ ਮੰਗ ਹੈ, ਮੈਨੂੰ ਚਾਹੀਦਾ ਉੱਥੇ ਜਾ ਕੇ ਕੁਝ ਸਮਾਂ ਉੱਥੇ ਕਥਾ ਸੁਣਾ ਸੰਗਤਾਂ ਨੂੰ। ਫਿਰ ਕਹਿਣ ਲੱਗਾ, ਮਹਾਰਾਜ ਆਪ ਦਾ ਹੁਕਮ ਤਾਂ ਮੇਰੇ ਸਿਰ ਮੱਥੇ ਤੇ, ਪਰ ਮੈਂ ਬੇਨਤੀ ਕਰਾਂ ਕਿ ਪਰਿਵਾਰ ਦੇ ਨਿਆਣੇ ਅਣਿਆਣੇ ਛੋਟੇ ਛੋਟੇ ਹੈ, ਸੋ ਹੋਰ ਕੋਈ ਭਰਾ ਵੀ ਐਸਾ ਸਹਾਇਤਾ ਕਰਨ ਵਾਲਾ ਨਹੀਂ, ਸਾਰਾ ਪਰਿਵਾਰ ਮੇਰੇ ਸਿਰ 'ਤੇ ਹੀ ਹੈ, ਮੈਂ ਇਕੱਲਾ ਹੀ ਆਦਮੀ ਖੱਟ ਕਮਾ ਕੇ ਉਹਨਾਂ ਨੂੰ ਖਵਾਉਣਾ ਹੈ। ਜੇ ਮੈਂ ਇੱਥੇ ਰਹਿ ਗਿਆ ਤਾਂ ਉਹ ਤਾਂ ਵਿਚਾਰੇ ਮਗਰੋਂ ਭੁੱਖੇ ਮਰ ਜਾਣਗੇ, ਉਹਨਾਂ ਦੇ ਕੋਈ ਹਾਲਤ ਨਹੀਂ, ਘਰ ਵੀ ਚੰਗਾ ਨਹੀਂ, ਕੇਵਲ ਇੱਕ ਛੱਪੜ ਪਾਇਆ ਹੋਇਆ, ਉਹਦੇ ਵਿੱਚ ਹੀ ਗੁਜ਼ਾਰਾ ਕਰਦੇ ਨੇ। ਮੈਂ ਹਰ ਰੋਜ਼ ਦਾ ਜਿੰਨਾ ਕਮਾਉਣਾ ਹੈ ਉਹਨਾਂ 'ਚ ਉਹ ਖਾ ਲੈਂਦੇ ਨੇ, ਸੋ ਜਮ੍ਹਾਂ ਰੱਖਣ ਵਾਸਤੇ ਕੋਈ ਚੀਜ਼ ਪਦਾਰਥ ਨਹੀਂ। ਇਸ ਵਾਸਤੇ ਤੁਸੀਂ ਕਿਰਪਾ ਕਰੋ ਅਤੇ ਮੈਨੂੰ ਉੱਧਰ ਨਾ ਭੇਜੋ, ਮੈਨੂੰ ਆਪਣੇ ਘਰ ਹੀ ਭੇਜੋ। ਮੈਨੂੰ ਸਾਰੇ ਪਰਿਵਾਰ ਦਾ ਫਿਕਰ ਹੈ, ਮੈਂ ਹੀ ਇਕੱਲਾ ਜ਼ਿੰਮੇਵਾਰ ਹੈ। ਸੱਚੇ ਪਾਤਸ਼ਾਹ ਬੜੇ ਮੁਸਕੜ ਆਏ, ਸੋ ਆਪ ਹਜ਼ੂਰ ਚੁੱਪ ਰਹੇ। ਜਦੋਂ ਸਿੱਖ ਸੰਗਤਾਂ ਚਲੀਆਂ ਗਈਆਂ ਤਾਂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਇੱਕ ਲਿਖਿਆ, ਉਹਦੇ ਵਿੱਚ ਲਿਖ ਦਿੱਤਾ ਕਿ ਇਹ ਸਿੰਘ ਤੁਹਾਡੇ ਕੋਲ ਭੇਜ ਰਹੇ ਹਾਂ, ਤੁਸੀਂ 6 ਮਹੀਨੇ ਆਪਣੇ ਕੋਲ ਟਿਕਾਉਣਾ, ਯਤਨ ਕਰਕੇ ਪਹਿਲਾਂ ਰੱਖਿਓ ਇਹਦੇ ਉੱਪਰ, ਜਾਣ ਨਹੀਂ ਦੇਣਾ ਇਸਦੇ ਘਰ ਨੂੰ। ਇਹ ਹੁਕਮਨਾਮਾ ਲਿਖ ਕੇ ਸੰਗਤ ਪਹਿਲਾਂ ਵਿਦਾ ਹੋ ਗਈ ਸੀ ਅਤੇ ਕਿਹਾ ਆ ਲੈ ਵੀ ਆ ਹੁਕਮਨਾਮਾ ਦੇ ਜਾਈ ਉੱਥੋਂ ਦੀ ਸੰਗਤ ਨੂੰ। ਜਦੋਂ ਇਹਨੇ ਜਾ ਕੇ ਪੱਤਰਕਾਰ ਵਿਖਾਈ, ਸਿੱਖ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ। ਸੋ ਉਹਦੇ ਬਾਰੇ ਲਿਖਿਆ ਹੋਇਆ ਸੀ ਕਿ ਗਿਆਨੀ ਸਿੰਘ ਤੁਹਾਡੇ ਕੋਲ ਭੇਜੇ, ਉਹਨਾਂ ਨੂੰ ਟਿਕਾ ਲਿਓ ਇੱਥੇ ਰੱਖਿਓ। ਜਦੋਂ ਉਹ ਹੁਕਮਨਾਮਾ ਪੜ੍ਹਿਆ ਬੜੇ ਖੁਸ਼ ਹੋਏ, ਉਹ ਲੰਗਰ ਪਾਣੀ ਛੱਕ ਕੇ ਕਹਿਣ ਲੱਗਾ ਜੀ ਹੁਣ ਖੁਸ਼ੀ ਦਿਓ। ਸੰਗਤ ਜੀ ਕਹਿਣ ਲੱਗਿਆ ਹੁਕਮ ਦੇਖ ਲੈ ਗੁਰੂ ਘਰ ਕੀ ਹੈ, ਸੋ ਹੁਕਮ ਹੈ ਕਿ 6 ਮਹੀਨੇ ਇੱਥੇ ਰਹਿਣਾ ਪਵੇਗਾ। ਉਹ ਸਿੰਘ ਹੈ, ਮੈਂ ਜਾਣਾ ਜ਼ਰੂਰ ਹੈ। ਸਿੰਘਾਂ ਨੇ ਬੜਾ ਯਤਨ ਕਰ ਲਿਆ, ਜਿਹੜੀ ਕੋਈ ਜ਼ਰੂਰੀ ਕਿਰਿਆ ਸੀ ਸਰੀਰ ਦੀ ਬਾਹਰ ਜਾ ਕੇ ਸੁਧਾ ਲਿਆ ਕਰਨ, ਅਤੇ ਬਾਕੀ ਦਾ ਸਮਾਂ ਕਥਾ ਸੁਣ ਕੇ, ਫਿਰ ਬੜਾ ਸੋਹਣਾ ਕਮਰਾ ਸੀ ਉਹਦੇ ਵਿੱਚ ਪਹਿਰਾ ਲਾ ਕੇ ਉਹਨੂੰ ਟਿਕਾਈ ਰੱਖਿਆ ਕਰਨ। ਜਦੋਂ 15-20 ਦਿਨ ਗੁਜ਼ਰੇ, ਬੜਾ ਚਿੰਤਾ ਮਨ ਵਿੱਚ ਕਰੇ। ਜਦੋਂ 2 ਮਹੀਨੇ ਗੁਜ਼ਰ ਗਏ, ਕਹਿਣ ਲੱਗੇ ਮਨਾ ਹੁਣ ਚਿੰਤਾ ਛੱਡ, ਭੁੱਖੇ ਭਾਣੇ ਮਰ ਗਏ, ਹੁਣ ਸਾਰਾ ਪਰਿਵਾਰ ਤਾਂ ਹੋ ਪਹਿਲਾਂ ਚਲੇ ਜਾਂਦੇ ਤੇ ਸ਼ਾਇਦ ਸਾਂਭ ਹੀ ਲੈਂਦੇ, ਪਰ ਹੁਣ ਤਾਂ ਵਿਚਾਰੇ ਚੜ੍ਹਾਈ ਕਰ ਗਏ ਹੋਣੇ ਨੇ। ਉਹਨੇ ਤੈਨੂੰ ਫਿਕਰ ਕਰਨਾ ਚਾਹੀਦਾ। ਹੁਣ ਨਿਸ਼ਚਿੰਤ ਹੋ ਕੇ ਬਾਕੀ ਦੇ ਚਾਰ ਮਹੀਨੇ ਵੀ ਕੱਟ, ਬਾਕੀ ਦੇ ਚਾਰ ਮਹੀਨੇ ਵੀ ਜਦੋਂ ਕੱਟੇ, ਇੱਧਰੋਂ ਮਗਰੋਂ ਸੰਗਤ ਨੇ ਖਿਆਲ ਕੀਤਾ, ਕਹਿਣ ਲੱਗੇ ਉਹ ਸਿੰਘ ਬੜਾ ਉੱਚੇ ਜੀਵਨ ਵਾਲਾ ਸੀ, ਚੰਗਾ ਵਿਦਵਾਨ ਸੀ, ਗੁਰੂ ਦੀ ਕਿਰਪਾ ਵਾਲਾ ਸੀ, ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਗਿਆ ਹੈ, ਕੀ ਪਤਾ ਹੈ ਉੱਥੇ ਗੁਰੂ ਕੇ ਚਰਨ ਜੁੜ ਗਿਆ ਹੋਵੇ, ਤੇ ਉਹ ਉੱਥੇ ਗੁਰੂ ਕੇ ਚਰਨਾਂ ਵਿੱਚ ਹੀ ਰਹਿ ਪਿਆ ਸਿੰਘ, ਉਹਨੇ ਆਪਣੇ ਪਰਿਵਾਰ ਤੱਕ ਦੀ ਵੀ ਪਰਵਾਹ ਨਹੀਂ ਕੀਤੀ। ਹੁਣ ਆਪਾਂ ਨੂੰ ਚਾਹੀਦਾ ਸੋਚਣਾ, ਆਪਾਂ ਵੀ ਗੁਰੂ ਕੇ ਸਿੰਘ, ਜੇ ਆਪਣੇ ਨਾਲ ਦੇ ਗੁਰੂ ਭਾਈ ਦੇ ਪਰਿਵਾਰ ਨੂੰ ਇੰਨਾ ਦੁੱਖ ਹੋਵੇ ਤਾਂ ਆਪਾਂ ਨੂੰ ਸੋਚਣਾ ਚਾਹੀਦਾ। ਉਹਨਾਂ ਨੇ ਇਕੱਠਿਆ ਹੋ ਕੇ ਮਾਇਆ ਇਕੱਤਰ ਕੀਤੀ, ਜਿੱਥੇ ਉਹ ਟੁੱਟੀ ਜੀ ਛੱਪੜੀ ਤੇ ਉਹ ਢਾ ਕੇ ਸੋਹਣਾ ਮਕਾਨ ਉੱਥੇ ਬਣਾ ਲਿਆ। ਦੋ ਘਰ ਵਿੱਚ ਕੋਈ ਦੁੱਧ ਆਦਿਕ ਨਹੀਂ ਸੀ, ਦੋ ਮੱਝਾਂ ਦਵੇਰੀਆਂ ਵੀ ਲੈ ਦਿੱਤੀਆਂ, ਨਾਲ ਹੋਰ ਪਦਾਰਥ ਬਿਆਨ ਉਸਦੇ ਘਰ ਵਿੱਚ ਦੋ ਸਾਲ ਦਾ ਖਰਚਾ ਪੂਰੇ ਚੰਗੀ ਤਰ੍ਹਾਂ ਉਹਨਾਂ ਨੂੰ ਦੇ ਦਿੱਤਾ। ਸੋ ਬੜੇ ਸੁੱਖ ਆਰਾਮ ਨਾਲ ਸਗੋਂ ਵਰਤਣ ਲੱਗੇ। ਇਹ ਛੇ ਮਹੀਨਿਆਂ ਤੋਂ ਬਾਅਦ ਜਦੋਂ ਉਹਨਾਂ ਸਿੰਘਾਂ ਨੇ ਛੁੱਟੀ ਦਿੱਤੀ ਤੇ ਘਰ ਨੂੰ ਚੱਲਿਆ, ਖਿਆਲ ਕਰਦਾ ਸੀ ਕਿ ਪਰਿਵਾਰ ਤਾਂ ਮਰ ਮੁੱਕ ਚੁੱਕਾ ਹੋਣਾ, ਜਦੋਂ ਦੂਰੋਂ ਜਾ ਕੇ ਵੇਖਿਆ, ਕਹਿਣ ਲੱਗਾ ਉਹ ਵੇਖ ਲਓ ਉਹੀ ਗੱਲ ਬਣੀ, ਉਹ ਜਿਹੜੀ ਮੇਰੀ ਛੱਪੜੀ ਸੀ ਗਰੀਬ ਦੀ, ਉਹ ਵੀ ਕਿਸੇ ਨੇ ਭੰਨ ਤੋੜ ਕੇ ਪਰੇ ਦੂਰ ਕੀਤੀ ਹੈ, ਤੇ ਕਿਸੇ ਤਗੜੇ ਬੰਦੇ ਨੇ ਉੱਥੇ ਮਕਾਨ ਪਾ ਲੈਣ ਮੇਰੇ ਆਉਂਦਿਆਂ। ਇਹੀ ਗੱਲ ਮੇਰੇ ਮਨ ਵਿੱਚ ਸੀ, ਇਹੀ ਚਿੰਤਾ ਤਾਂ ਮੈਨੂੰ ਖਾਈ ਜਾਂਦੀ ਸੀ, ਪਰ ਜਦੋਂ ਨੇੜੇ ਆ ਕੇ ਵੇਖਿਆ ਤਾਂ ਉਸਦੇ ਬੱਚੇ ਤੋ ਦੂਰੋਂ ਵੇਖ ਕੇ ਕਹਿਣ ਲੱਗੇ, ਇਹਨੂੰ ਸੁਣਾ ਕੇ ਚੰਗੀ ਤਰ੍ਹਾਂ ਭੱਜ ਕੇ ਗਿਆ ਆਪਣੀ ਮਾਤਾ ਕੋਲ। ਮਾਤਾ ਜੀ, ਮਾਤਾ ਜੀ, ਕਹਿੰਦੇ ਕੀ ਹੈ ਕਾਕਾ? ਕਹਿੰਦੇ ਬਾਪੂ ਜੀ ਆ ਗਏ ਨੇ, ਹੁਣ ਆਪਾਂ ਦੁਬਾਰਾ ਭੁੱਖੇ ਮਰਾਂਗੇ। ਚਲਾ ਗਏ ਅਸੀਂ, ਆਪਾਂ ਚੰਗੇ ਹੋਏ, ਹੁਣ ਆ ਗਿਆ ਫਿਰ ਭੁੱਖੇ ਮਰਾਂਗੇ। ਜਦੋਂ ਇਹਨੇ ਸੁਣਿਆ ਬੜਾ ਹੈਰਾਨ ਹੋਇਆ ਚੇਤੇ ਵਿੱਚ, ਫਿਰ ਪੁੱਛਣ ਲੱਗਾ। ਜੋ ਸਾਰੀ ਸੰਗਤ ਨੇ ਇਕੱਠੇ ਹੋ ਕੇ ਦੱਸਿਆ, ਬੜਾ ਪਸ਼ਚਾਤਾਪ ਕਰਕੇ ਕਹਿਣ ਲੱਗਾ, ਠੀਕ ਹੈ ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਬਚਨ, ਮੈਂ ਕੀ ਚਿੰਤਾ ਕਰਨੀ ਹੈ। ਸੋ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਬਚਾਉਣ ਵਾਲੇ ਨੇ, ਪਰਿਵਾਰ ਦੀ ਪਾਲਣਾ ਕਰਨ ਵਾਲੇ ਸੀ, ਮੈਨੂੰ ਨਹੀਂ ਸੀ ਫਿਕਰ ਕਰਨਾ ਚਾਹੀਦਾ। ਇਸ ਵਾਸਤੇ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਨਾ ਚਿੰਤਾ ਕਰੋ ਕਿ ਘਰ ਵਾਲੀ ਦਾ ਕੀ ਬਣੇਗਾ, ਪੁੱਤਰਾਂ ਦਾ ਕੀ ਬਣੇਗਾ, ਮਿੱਤਰਾਂ ਦਾ ਕੀ ਬਣੇਗਾ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਦੀਨ ਕਾ ਤੋਸ਼ਾ ਗੁਨੀ ਨਾ ਜਾ, ਜਿਹੜਾ ਧਰਮ ਦਾ ਖਰਚ ਆਪਣੇ ਪੱਲੇ ਬੰਨ੍ਹਣ ਵਾਲਾ ਨਾ, ਉਹਦਾ ਆਲੋਕ ਵੀ ਨਹੀਂ ਜਾਂਦਾ ਤੇ ਪ੍ਰਲੋਕ ਵੀ ਨਹੀਂ ਜਾਂਦਾ। ਜਿਸ ਦੇ ਪੱਲੇ ਨਾਮ ਦਾ ਧਨ ਹੈ ਔਰ ਜੇ ਧਰਮ ਦਾ ਧਨ ਆਪਣੇ ਪੱਲੇ ਬੰਨ੍ਹਣ ਵਾਲਾ ਰੱਬ ਦਾ ਪਿਆਰਾ, ਉਹਦੇ ਐਸ ਲੋਕ ਵਿੱਚ ਵੀ ਵਾਹਿਗੁਰੂ ਆਪ ਦੀ ਇੱਜ਼ਤ ਰੱਖਦਾ ਤੇ ਪ੍ਰਲੋਕ ਵਿੱਚ ਵੀ ਉਹਦੀ ਰੱਖਦਾ। ਸੋ ਪਰ ਧਰਮ ਦਾ ਤੋਸਾ ਸਾਡੇ ਪੱਲੇ ਹੋਣਾ ਚਾਹੀਦਾ। ਜੇ ਮਾਰ ਕੇ ਕਰੇ ਜਾਹੇ ਨਾ ਤੋਸਾ, ਹਰ ਕਾ ਨਾਮ ਉਹਾ ਸੰਗਤ ਤੋਸਾ। ਤੋਸਾ ਪ੍ਰਸ਼ਾਦੇ ਨੂੰ ਚਾਹੀਦਾ ਹੈ, ਜਿਸ ਦੇ ਵਿੱਚ ਖੰਡ ਹੋਵੇ, ਜਿਸ ਦੇ ਵਿੱਚ ਇਸੇ ਤਰ੍ਹਾਂ ਆਪਣਾ ਘਿਓ ਹੋਵੇ ਤੇ ਨਾਲ ਆਟਾ ਪਾਇਆ ਹੋਵੇ, ਉਹ ਚੰਗਾ ਪ੍ਰਸ਼ਾਦਾ ਜਿਹੜਾ ਮਿੱਠਾ ਪਕਾਇਆ ਉਹਨੂੰ ਤੋਸਾ ਚਾਹੀਦਾ ਹੈ। ਪਰ ਜਿਹਨਾਂ ਦੇ ਕੋਲ ਭਗਤੀ ਦੀ ਖੰਡ ਹੈ, ਗਿਆਨ ਦਾ ਮੈਦਾ ਹੈ, ਸੰਤੋਖ ਦਾ ਘਿਓ ਹੈ, ਐਸਾ ਤੋਸਾ ਪ੍ਰਸ਼ਾਦਾ ਲੰਗਰ ਜਿਹਨਾਂ ਦੇ ਪਾਸ ਹੈ, ਤੋ ਉਹਨਾਂ ਦਾ ਆਲੋਕ ਵੀ ਨਹੀਂ ਕਿਸੇ ਪ੍ਰਕਾਰ ਗੁਲਾਜਦਾ ਤੇ ਪ੍ਰਲੋਕ ਵਿੱਚ ਵੀ ਸਹਾਇਤਾ ਹੁੰਦੀ ਹੈ। ਇਸ ਵਾਸਤੇ ਸਾਨੂੰ ਧਰਮ ਵਿੱਚ ਦ੍ਰਿੜ ਪ੍ਰਪੱਕ ਹੋਣਾ ਚਾਹੀਦਾ ਹੈ। ਧੀਆਂ ਪੁੱਤਰਾਂ ਦੇ ਪਾਲਣ ਦੇ ਬਹੁਤੇ ਫਿਕਰ ਵਿੱਚ ਪਾ ਕੇ ਗੁਰੂ ਕੀ ਸਿੱਖੀ ਨਹੀਂ ਛੱਡ ਦੇਣੀ ਚਾਹੀਦੀ। ਸੋ ਬੇਧਰਮੇ ਨਹੀਂ ਹੋਣਾ ਚਾਹੀਦਾ, ਮੈਂ ਕੀ ਕਰਾਂ ਹੁਣੇ ਜੇ ਮੈਂ ਅੰਮ੍ਰਿਤ ਛਕ ਲਿਆ ਤਾਂ ਫਿਰ ਇਹ ਮੇਰੀ ਗੱਡੀ ਕੌਣ ਚਲਾਊ, ਫਲਾਨਾ ਕੰਮ ਕਿਵੇਂ ਚੱਲੂ। ਨਹੀਂ, ਤੂੰ ਗੁਰੂ ਵਾਲਾ ਬਣ ਕੇ ਤਾਂ ਵੇਖ, ਫਿਰ ਗੁਰੂ ਤੇਰੀ ਸਹਾਇਤਾ ਕਰੇਗਾ। ਹੁਣ ਤੂੰ ਆਪਣੇ ਆਪ ਤੇ ਮਾਣ ਕਰਦਾ ਕਿ ਮੈਂ ਪਰਿਵਾਰ ਦੀ ਪਾਲਣਾ ਕਰਾਂਗਾ, ਤੇਰਾ ਯਤਨ ਬੜਾ ਛੋਟਾ ਜਿਹਾ, ਬਹੁਤ ਛੋਟਾ ਜਿਹਾ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਜ਼ਿੰਮੇਵਾਰ ਬਣ ਗਏ, ਉਹਨਾਂ ਦਾ ਯਤਨ ਬੜਾ ਵੱਡਾ। ਇਸ ਵਾਸਤੇ ਭੁਲੇਖਾ ਦੂਰ ਕਰ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾ ਚਿੰਤਾ ਕਰੋ ਇਸ ਪ੍ਰਕਾਰ ਦੀ
ਪ੍ਰਵਿਰਤ ਮਾਇਆ ਸੰਬੰਧਨ ਹੈ।
ਇਸ ਪ੍ਰਕਾਰ ਦੀ ਮਾਇਆ ਦੀ ਪ੍ਰਵਿਰਤੀ ਵਿੱਚ ਪੈਂਦੇ ਹੋ ਔਰ ਸੰਬੰਧੀਆਂ ਦੇ ਮੋਹ ਵਿੱਚ ਪੈਂਦੇ ਹੋ, ਇਹ ਪ੍ਰਵਿਰਤੀ ਹੋਰ ਵਧਾਈਏ ਮਾਇਆ ਦੀ। ਇਹ ਜਿਹੜੇ ਮਾਇਆ ਦੀ ਪ੍ਰਵਿਰਤੀ ਦੇ ਸਨ ਸਾਫ ਬੰਧਨ ਹੈ, ਬੰਨਿਆ ਪਿਆ ਹੈ ਹਰ ਮੌਕੇ 'ਚ, ਦਿਨ ਰਾਤ ਵੇਹ ਨਹੀਂ ਕਿਸੇ ਸੰਗਤ ਵਿੱਚ ਆਉਣ ਦਾ, ਸਿਮਨ ਭਜਨ ਦਾ ਭਾਵ ਭਗਤੀ ਦਾ, ਦਿਨੇ ਰਾਤ ਭੱਜਾ ਹੀ ਫਿਰਦਾ, ਕਦੇ ਇੱਧਰ ਨੂੰ ਕਦੇ ਉੱਧਰ ਨੂੰ, ਕਦੇ ਚਿੰਤਾ ਨਹੀਂ ਮਾਰ ਲਿਆ, ਸੋਗ ਨਹੀਂ ਮਾਰ ਲਿਆ, ਤੋ ਵੇਖੀਦਾ। ਸੋ ਇਸ ਵਾਸਤੇ ਕੀ ਤੇਰੀ ਜ਼ਿੰਦਗੀ, ਕੀ ਤੇਰਾ ਜੀਵਨ ਹੈ, ਮਾਇਆ ਦਾ ਕੀੜਾ ਜੇ ਬਣਿਆ ਰਹੇ ਹੋ, ਜੇ ਚਾਰ ਟਕੇ ਬਹੁਤੇ ਵੀ ਇਕੱਠੇ ਕਰਨੇ ਤਾਂ ਵੀ ਕੀ ਹੋ ਗਿਆ, ਹੈ ਤਾਂ ਤੂੰ ਮਾਇਆ ਦਾ ਹੀ ਕਿਰਮ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਜਿਹੜੀ ਮਾਇਆ ਦੀ ਪ੍ਰਵਿਰਤੀ ਦੇ ਨਾਲ ਬੰਨਿਆ ਹੋਇਆ ਹਰ ਮੌਕੇ 'ਤੇ ਔਰ ਸੰਬੰਧੀਆਂ ਦੇ ਮੋਹ ਵਿੱਚ ਪਿਆ ਹੋਇਆ ਕਿ ਮੈਂ ਉਹਨਾਂ ਦੀ ਪਾਲਣਾ ਕਰਾਂਗਾ, ਇਹੋ ਜੀ ਚਿੰਤਾ ਨਾ ਕਰਿਆ ਕਰ।
ਦਇਆਲ ਏਕ ਭਗਵਾਨ ਪੁਰਖ ਹੈ,
ਭਗਵਾਨ ਪੁਰਖ ਅਕਾਲ ਪੁਰਖ ਹੀ ਦਿਆਲੂ ਹੈ।
ਨਾਨਕ ਸਰਬ ਜੀ ਪ੍ਰਤਪਾਲਕ ਹੈ,
ਉਹ ਭਾਈ ਸਾਰੇ ਜੀਆਂ ਦੀ ਪ੍ਰਤਪਾਲਕ ਹੈ, ਪ੍ਰਤਪਾਲਾ ਕਰਨ ਵਾਲਾ ਹੈ। ਉਹ ਪਰਮੇਸ਼ਰ ਆਪ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲਾ ਨਿਤ ਸਾਰ ਸੰਭਾਲੇ, ਇੱਕ ਗੁਣ ਨੇ ਮੂਰਖ ਜਾਤਾ ਹੈ। ਉਹ ਪਰਮੇਸ਼ਰ ਸਾਰਿਆਂ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਉਹ ਕਰੋੜਾਂ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ, ਜਿਹੜਾ ਉਹ ਪਾਲਣਾ ਕਰਨ ਵਾਲਾ, ਉਸ ਤੇ ਨਿਸ਼ਚਾਰਾ ਕੁਛ ਤੇ ਸਿਮਰਨ ਜੋੜ, ਧਰਮ ਦੀ ਕਿਰਤ ਕਰ ਜ਼ਰੂਰ। ਇਹਨਾਂ ਦੇ ਹੱਥ ਤੇ ਹੱਥ ਕਰਕੇ ਬਹਿਰਵੇਂ ਮਨ ਖੱਟੂ ਬਣ ਕੇ, ਤੋ ਸਾਨੂੰ ਕੀ ਚਿੰਤਾ ਦੀ ਲੋੜ ਹੈ, ਉਲਟਾ ਹੱਥੀ ਨਹੀਂ ਕੱਢ ਲੈਣਾ। ਧਰਮ ਦੀ ਕਿਰਤ ਜ਼ਰੂਰ ਕਰਨੀ ਹੈ, ਪਰ ਆਪਣੀ ਸੁੱਖ ਆਪਣੀ ਵਿਰਤੀ ਵਾਹਿਗੁਰੂ ਦੇ ਸਨਮੁਖ ਰੱਖਣੀ ਹੈ। ਧਰਮ ਜ਼ਰੂਰ ਧਾਰਨ ਕਰਕੇ ਰੱਖਣਾ, ਰਹਿਤ ਮਰਜਾਰਨ ਪੱਕੇ ਰਹਿਣਾ, ਤੇ ਜਿੰਨਾ ਪਦਾਰਥ ਪਰਮੇਸ਼ਰ ਦਿੰਦਾ ਉਹਦੇ ਵਿੱਚ ਸ਼ੁਕਰ ਕਰਨਾ। ਚਿੰਤਾ ਵਿੱਚ ਨਹੀਂ ਪੈ ਰਹਿਣਾ, ਇੰਨਾ ਕਿਉਂ ਨਹੀਂ ਹੋਇਆ, ਅਗਾਂਹ ਕਿਉਂ ਨਹੀਂ ਵਧਿਆ, ਇਉਂ ਕਿਉਂ ਨਹੀਂ ਹੋਇਆ। ਆਪੇ ਪਰਮੇਸ਼ਰ ਨੂੰ ਫਿਕਰ ਹੈ, ਜਿੱਥੇ ਕੋਲ ਨਹੀਂ ਰੱਖਣਾ ਉੱਥੇ ਖੜਾ ਕਰ ਲੈਣਾ। ਜੇ ਉਹਦੀ ਕਿਰਪਾ ਦਾ ਪਾਤਰ ਬਣਿਆ ਰਹੇਗਾ, ਉਹਦਾ ਸ਼ੁਕਰਗੁਜ਼ਾਰ ਬਣੇਗਾ, ਤਾਂ ਬਹੁਤੀਆਂ ਰਹਿਮਤਾਂ ਹੋਣਗੀਆਂ। ਤੋ ਉਹ ਵਜੋਂ ਤੇ ਦੂਣਾ ਖਾਏ, ਉਹ ਰਜੀਨੇ ਤੋਂ ਵੱਧ ਖਾ ਲੈਂਦਾ ਜਿਹੜਾ ਆਪਣੇ ਮਾਲਕ ਦਾ ਹੁਕਮ ਹੁੰਦਾ ਹੈ, ਉਹਨੂੰ ਫਿਰ ਇਨਾਮ ਮਿਲਦੇ ਨੇ, ਸਪੈਸ਼ਲ ਇਨਾਮ ਮਿਲਦੇ ਨੇ। ਇਸੇ ਤਰ੍ਹਾਂ ਜਿਹੜੀ ਤੇਰੀ ਪ੍ਰਾਰਬਧ ਹੈ ਨਾ, ਉਹ ਤਾਂ ਤੇਰੀ ਇੱਕ ਤਨਖਾਹ ਰਜੀਨਾ ਹੈ, ਤੇ ਜੇ ਬਹੁਤਾ ਗੁਰੂ ਕੀ ਕਿਰਪਾ ਦਾ ਪਾਤਰ ਬਣ ਗਿਆ ਤੇ ਬਹੁਤੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਨੇ ਇਨਾਮ ਵਿਸ਼ੇਸ਼ ਮਿਲਣਗੇ। ਉਹ ਜਿਹੜੀ ਗੁਰੂ ਕੀ ਕਿਰਪਾ, ਉਹ ਬੜੀ ਅਨੋਖੀ ਹੈ, ਤੇਰੀ ਬਖਸ਼ ਨਿਰਾਲੀ, ਉਹ ਅਨੋਖੀ ਕਿਰਪਾ ਜਿਹੜੀ ਹੈ, ਉਹ ਤੇਰੇ ਇੱਕ ਪਰਿਵਾਰ ਨੂੰ ਕੀ, ਤੇਰੀਆਂ ਸਾਰੀਆਂ ਕੁਲਾਂ ਨੂੰ, ਪਰੇ ਕੁਟੰਬ ਸੰਗ ਲੋਕ ਕੁੱਲ ਸਭਾਇਆ, ਸਭ ਨੂੰ ਨਾਲ ਤਾਰਨ ਦਾ ਕਾਰਨ ਬਣੇਗੀ। ਇਸ ਵਾਸਤੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਜਪਨ ਕਰ।
ਅਨਿਤਿਓ ਵਿਤੰ ਅਨਿਤਿਓ ਚਿਤੰ,
ਇਹ ਜਿਹੜਾ ਵਿਤ ਧਨ ਹੈ ਨਾ, ਜੜ ਮਾਇਆ, ਇਹ ਵੀ ਅਨਿਤ, ਇਹ ਨਿਤ ਰਹਿਣ ਵਾਲੀ ਨੂੰ ਨਾਸ਼ਵੰਤ ਹੈ, ਪਰ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਤੇ ਅਨਿਤ ਚਿਤੰ, ਇਹ ਜਿਹੜੀ ਚੇਤਨ ਮਾਇਆ ਹੈ ਇਸਤਰੀ ਰੂਪ ਵਿੱਚ, ਇਹ ਵੀ ਅਨਿਤ ਹੈ, ਇਹ ਵੀ ਸਦਾ ਨਾਲ ਨਹੀਂ ਰਹਿਣੀ, ਕੀ ਪਤਾ ਕਦੋਂ ਹੁਕਮ ਆ ਜਾਣਾ, ਕਦੋਂ ਚਲੇ ਜਾਣਾ ਹੈ। ਇਸ ਵਾਸਤੇ ਚਿੱਤ ਚੇਤਨ ਮਾਇਆ ਜਿਹੜੀ ਹੈ, ਤੇ ਵਿੱਚ ਜਿਹੜੇ ਇਹ ਜੜ ਮਾਇਆ, ਇਹ ਸਾਰੀਆਂ ਨਾਨਿਤ ਰਹਿਣ ਵਾਲੀਆਂ ਨਾਸ਼ਵੰਤ ਹਨ।
ਅਨਿਤ ਆਸਾ ਬਹੁ ਵਿਧ ਪ੍ਰਕਾਰ,
ਬਹੁਤ ਵਿਧੀ ਪੂਰਵਕ ਬਹੁਤ ਪ੍ਰਕਾਰ ਦੇ ਪਦਾਰਥ ਹਨ, ਜਿਹਨਾਂ ਦੀ ਆਸ ਕਰਦਾ, ਇਹ ਪਦਾਰਥ ਵੀ ਅਨਿਤ ਨੇ, ਇਹ ਵੀ ਨਿਤ ਰਹਿਣ ਵਾਲੇ ਨਹੀਂ, ਕੀ ਇਹਨਾਂ ਦੀ ਆਸ ਬਹੁਤੀ ਕਰੀ ਜਾਂਦਾ ਹੈ।
ਅਨਿਤ ਹੇਤੰ ਅਹੰ ਬੰਧਨ,
ਜਿਹੜਾ ਹੇਤ ਮੋਹ ਕਰਦਾ ਝੂਠਾ, ਜਿਹਨਾਂ ਇਹ ਮੋਹ ਵੀ ਝੂਠਾ ਹੈ, ਇਹ ਵੀ ਚੇਤੇ ਕਰਨਾ, ਤੇ ਜਿਹਨਾਂ ਨਾਲ ਮੋਹ ਕਰਨਾ ਉਹ ਵੀ ਅਨਿਤ ਨੇ, ਸਦਾ ਉਹਨਾਂ ਨੂੰ ਦੁਨੀਆਂ ਵਿੱਚ ਕਾਇਮ ਨਹੀਂ ਰਹਿਣਾ। ਐਵੇਂ ਹੰਕਤਾ ਦੇ ਵਿੱਚ ਵਾਧਾ ਪਿਆ ਹੈ, ਹੰਕਾਰ ਦੇ ਬੰਧਨ ਪਾਏ ਜਾਂਦਾ ਹੈ, ਬਹੁਤ ਵੱਡੇ ਪਹਾੜੀ, ਸੋ ਇਹ ਨਾ ਪਾ, ਔਖਾ ਹੋਵੇਗਾ ਅੰਤ ਨੂੰ।
ਭਰਮ ਮਾਇਆ ਮਨ ਲੰਬਿਕਾਰ,
ਇਸ ਮਾਇਆ ਨੇ ਹੀ ਤੇਰੇ ਅੰਦਰ ਭਰਮ ਪਾ ਦਿੱਤਾ ਹੈ, ਸੋ ਤਾਂ ਹੀ ਤੇਰੇ ਮਨ ਨੂੰ ਮਲਣ ਮਲੀਨ ਕਰ ਦਿੱਤਾ ਨੇ, ਮੈਲਾ ਕਰ ਦਿੱਤਾ। ਸੋ ਮਾਇਆ ਦੀ ਵਾਸ਼ਨਾ, ਮਾਇਆ ਦੀ ਇੱਛਾ, ਮਾਇਆ ਦੇ ਤੁਰਲੇ ਨੇ ਮਨ ਨੂੰ ਮੈਲਾ ਕਰ ਦਿੱਤਾ ਹੈ, ਤੇ ਤਾਂ ਹੀ ਤੂੰ ਵਿਕਾਰ ਭੋਗਦਾ ਹੈ, ਤਾਂ ਹੀ ਤੂੰ ਵਿਕਾਰੀ ਬਣਿਆ ਹੋਇਆ ਹੈ, ਬੇਕਾਰ ਛੋਟੀਆਂ ਕਾਰਾਂ ਤਾਂ ਹੀ ਕਰਦਾ ਹੈ। ਮਾਇਆ ਦੇ ਵਿੱਚ ਹਰ ਮੌਕੇ ਤੇ ਤੇਰੇ ਸੁੱਟ ਜੁੜੀ ਹੋਈ ਹੈ, ਮਾਇਆ ਦੇ ਨਾਲ ਹੀ ਮੋਹ ਕਰਦਾ ਹੈ, ਮਲੀਨ ਹੋ ਰਹੀ ਹੈ ਤੇਰੀ ਬੁੱਧੀ, ਵਿਕਾਰ ਹੀ ਬਣਿਆ ਹੋਇਆ ਹੈ।
ਗ੍ਰੰਥ ਜੋਨ ਅਨੇਕ ਜਠਰਾਗਨ,
ਇਹ ਪਿਆਰੇ ਹੈ, ਇਸੇ ਕਰਕੇ ਅਨੇਕਾਂ ਜੂਨਾਂ ਚ ਫਿਰਦਾ ਹੈ। ਜਠਰਾਗਨ ਮਾਇਆ ਦੀ ਗਰਭ ਦੀ, ਮਾਤਾ ਦੀ ਗਰਭ ਦੀ ਅੱਗ ਵਿੱਚ, ਜਠਰ ਹੁੰਦਾ ਹੈ ਮਾਤਾ ਦਾ ਗਰਭ, ਮਾਤਾ ਦੇ ਗਰਭ ਦੀ ਅੱਗ ਦੇ ਵਿੱਚ ਅਨੇਕਾਂ ਜੂਨਾਂ ਚ ਤਾਂ ਹੀ ਭਰਮਦਾ ਹੈ, ਇਹ ਕਾਰਨ ਹੈ ਚੇਤੇ ਕਰਨਾ।
ਨਹਿ ਸਿਮਰੰਤ ਮਲੀਨ ਬੁੱਧਿਆਂ,
ਹੁਣ ਤੇਰੀ ਬੁੱਧੀ ਮਲੀਨ ਹੋ ਗਈ ਹੈ, ਕਦੇ ਸ਼ਰਾਬਾਂ ਪੀ ਲਈਆਂ, ਕਦੇ ਕਬਾਬਾਂ ਵੱਲ, ਕਦੇ ਗੰਦੇ ਸਿਨੇਮੇ ਵੇਖ ਰਹੇ, ਕਦੇ ਤਾਸ਼ ਖੇਲ ਲਈ, ਕਦੇ ਭੈੜੇ ਜੂਏ ਖੇਲ ਲੈ, ਕਦੇ ਕਿਸੇ ਨਾਲ ਠੱਗੀ, ਕਦੇ ਕਿਸੇ ਨਾਲ ਉਪਦਰਵ, ਪਾਪ, ਛਲ, ਕਪਟ, ਤੇਰੀ ਬੁੱਧੀ ਮਲੀਨ ਹੋ ਚੁੱਕੀ ਹੈ। ਗੁਰਮਤ ਮਰ ਜਿਓ ਪੀਰ ਤੇ ਬਿਖਲੀ ਪਤ ਕਮਲੀ, ਸੋ ਜੇ ਉੱਜਲ ਬੁੱਧ ਹੁੰਦੀ ਤਾਂ ਵਾਹਿਗੁਰੂ ਨੂੰ ਚੇਤੇ ਕਰਦਾ, ਧਰਮ ਦਾ ਧਾਰ ਨਹੀਂ ਹੁੰਦਾ, ਸਗੋਂ ਉਲਟਾ, ਸੋ ਤੇਰਾ ਸੁਭਾਅ ਬਣ ਗਿਆ ਵੇਖਣਾ। ਸੋ ਹਰ ਜਹ ਸੁਣੇ ਨਾ ਹਰ ਗੁਣ ਗਾਵੈ, ਬਸ ਨਹੀਂ ਅਸਮਾਨ ਗਰਾਵੈ, ਦੂਜਿਆਂ ਨੂੰ ਪਰਕਾ ਮਾਰਦਾ, 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ, ਉਹ ਤਾਂ ਹੱਜ ਨੂੰ ਚੱਲੀ ਹੈ, ਤੂੰ ਭਾਈ ਨਰਕਾਂ ਨੂੰ ਜਾਣਾ, ਤੂੰ ਵੀ ਹੱਜ ਨੂੰ ਚੱਲਣ ਦਾ ਯਤਨ ਕਰ, ਹੱਜ ਕੀਤਾ ਚੰਗਾ ਹੀ ਹੈ ਨਾ। ਸੋ ਇਸ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਉਹ ਜਿਹੜੇ ਮਲੀਨ ਬੁੱਧੀ ਵਾਲੇ ਨੇ, ਸੋ ਐਵੇਂ ਵਿਸ਼ੇ ਵਿਕਾਰਾਂ ਜੁੜੇ ਹੋਏ, ਤਾਂ ਹੀ ਪਰਮੇਸ਼ਵਰ ਉਹਨਾਂ ਨੇ ਭੁਲਾ ਦਿੱਤਾ ਹੈ, ਉਹ ਚੇਤੇ ਨਹੀਂ ਕਰਦੇ ਵਾਹਿਗੁਰੂ ਨੂੰ। ਧੀਆਂ ਪੁੱਤਰਾਂ ਦੀ ਪਾਲਣਾ ਦਾ ਮੋਹ ਚੰਬੜਿਆ ਹੋਇਆ, ਬਹੁਪੁਰ ਪੰਚ ਕਰ ਪਰ ਧਨ ਲਿਆ ਵਾ, ਸੁਖਦਾਰਾ ਪੈ ਆਣ ਲੁਟਾਵਾ, ਮਨ ਮੇਰੇ ਭੂਲੇ ਕਪਟ ਨਾ ਕੀਜਾ, ਅੰਤ ਨਵੇਰਾ ਤੇਰੇ ਜੀ ਪੈ ਲੀਜਾ। ਸੋ ਐਵੇਂ ਮੂੰਹ ਵਿੱਚ ਪੈ ਕੇ ਝੂਠ ਕਪਟ ਛਲ ਠੱਗੀਆਂ ਧੋਖੇ ਕਰਕੇ ਆਪਣੇ ਧੀਆਂ ਪੁੱਤਰਾਂ ਦੀ ਪਾਲਣਾ ਦਾ ਯਤਨ ਕਰਨਾ, ਅੰਤ ਨੂੰ ਹਿਸਾਬ ਕਿਤਾਬ ਤੇਰੇ ਕੋਲੋਂ ਲਿਆ ਜਾਣਾ ਹੀ। ਇਹ ਚੇਤੇ ਕਰਨਾ ਅਣਕਾਏ ਰਾਤੜਿਆ ਵਾਟ ਸੁਹੇਲੀ ਰਾਮ, ਪਾਪ ਕਮਾਮ ਦਿਆ ਤੇਰਾ ਕੋਹੇ ਨਾ ਬੇਲੀ ਰਾਮ, ਕੋਹੇ ਨਾ ਬੇਲੀ ਹੋਏ ਤੇਰਾ ਸਦਾ ਪਛੋ ਕਾਵ ਹੈ। ਵਾਲਮੀਕੀ ਸਾਖੀ ਚੇਤੇ ਕਰਨਾ, ਸਭ ਪਰਿਵਾਰ ਨੂੰ ਇਕੱਠਿਆਂ ਕੀਤਾ, ਕੋਲ ਮਾੜਾ ਚੌਖਾਨੀ ਹੈ, ਕੋਹੇ ਨਾ ਕਿਸੇ ਹੀ ਕਰਦੇ ਝਾੜਾ। ਪੁੱਛਿਆ ਸੀ ਮੈਂ ਪਾਪ ਕਰਕੇ ਤੁਹਾਡੇ ਵਾਸਤੇ ਲਿਆਉਣਾ, ਤੇ ਮੇਰੇ ਪਾਪ ਦੇ ਹਿੱਸੇਦਾਰ ਵੀ ਬਣੋਗੇ ਤੇ ਇਹਦਾ ਫਲ ਮਿਲਣਾ। ਸਾਰੇ ਜਵਾਬ ਦੇ ਗਏ, ਨਾ ਮਾਂ ਮੰਨੀ, ਨਾ ਪਿਤਾ ਮੰਨਿਆ, ਨਾ ਘਰ ਵਾਲੀ, ਨਾ ਪੁੱਤਰ। ਕਹਿਣ ਲੱਗੇ ਕਿਉਂ, ਅਸੀਂ ਕਿਉਂ ਪਾਪਾਂ ਦੇ ਭਾਗੀ ਬਣੀਏ, ਜਿੱਥੋਂ ਮਰਜ਼ੀ ਖੱਟ ਕਮਾ ਕੇ ਲਿਆ ਕੇ ਦੇ, ਤੋ ਉਹ ਪਾਪ ਦਾ ਫਲ ਤੈਨੂੰ ਹੀ ਭੋਗਣਾ ਪਵੇਗਾ। ਇਸ ਵਾਸਤੇ ਇਹ ਜੀਵ ਖਿਆਲ ਕਰ, ਇਹਨਾਂ ਦੇ ਮੂੰਹ ਵਿੱਚ ਪਿਆ ਹੋਇਆ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ, ਤੇਰੀ ਬੁੱਧੀ ਮਲੀਨ ਹੋ ਗਈ, ਭੈੜੀਆਂ ਸ਼ਰਾਬਾਂ ਕਬਾਬਾਂ ਕੁਸੰਗਤ ਕੁਰੀਤੀਆਂ ਖਿੜ ਕੇ।
ਹੇ ਗੋਬਿੰਦ ਕਰ ਤੰਬਿਆ,
ਗੋਬਿੰਦ ਪਰਮੇਸ਼ਰ ਤੂੰ ਹੀ ਹੁਣ ਕਿਰਪਾ ਕਰ, ਸਾਡੀ ਕੋਈ ਵਾਹ ਨਹੀਂ, ਅਸੀਂ ਤਾਂ ਬੱਝੇ ਪਏ ਹਾਂ, ਕੈਦੀ ਹੋਏ ਹੋਏ ਹਾਂ, ਸੋ ਮੋਹ ਮਮਤਾ ਜਾਤ ਫਸੇ ਹੋਏ ਹਾਂ, ਸਾਡੀ ਬੁੱਧ ਤਾਂ ਭ੍ਰਿਸ਼ਟ ਹੋ ਚੁੱਕੀ ਹੈ, ਮਲੀਨ ਹੋ ਚੁੱਕੀ ਹੈ। ਹੇ ਗੋਬਿੰਦ ਪਰਮੇਸ਼ਰ ਮਾਇਆ ਕਿਰਪਾ ਕਰੋ ਆਪ।
ਨਾਨਕ ਪਤਤ ਉਧਾਰਨ ਸਾਧ ਸੰਗਮ ਹੈ,
ਸੱਚੇ ਪਾਤਸ਼ਾਹ ਕਹਿੰਦੇ ਨੇ ਪਤਤ ਜਿਹੜੇ ਗਿਰੇ ਹੋਏ ਨੇ, ਗਿਰੇ ਜੀਵਨ ਵਾਲੇ, ਗਲੇ ਜੀਵਨ ਵਾਲੇ ਜਿਹੜੇ ਹਨ, ਉਹਨਾਂ ਦਾ ਉਧਾਰ ਹੋ ਸਕਦਾ ਜੇ ਸਾਧ ਸੰਗਤ ਦੀ ਇਕੱਤਰਤਾ ਵਿੱਚ ਜੁੜੋ, ਸਾਧੂਆਂ ਦਾ ਸੰਗਮ ਜਿਹੜੀ ਇਕੱਤਰਤਾ ਨਾ ਉਹਦੇ ਵਿੱਚ ਜੁੜੋ, ਤਾਂ ਭਾਈ ਪਾਪੀਆਂ ਦਾ ਵੀ ਉਧਾਰ ਹੋਵੇਗਾ। ਜੋ ਮੀਂਹ ਉੱਠਿਆ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਾਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਆਵੇ। ਜਿਵੇਂ ਮੀਂਹ ਵਰਦਾ ਹੈ ਉਦੋਂ ਕੋਠਿਆਂ ਤੇ ਮੀਂਹ ਪੈਣ ਤੋਂ ਨਾਲਿਆਂ ਜਿਹੜੇ ਪ੍ਰਣਾਲੇ ਨੇ ਉਹਨਾਂ ਦਾ ਪਾਣੀ ਥੱਲੇ ਗਲੀਆਂ ਵਿੱਚ, ਉਹਨਾਂ ਗਲੀਆਂ ਦੇ ਜਿਹੜਾ ਪਾਣੀ ਅੱਗੇ ਟੋਭਿਆਂ ਵਿੱਚ, ਟੋਭਿਆਂ ਦਾ ਪਾਣੀ ਅੱਗੇ ਜਾ ਕੇ ਛੋਟੇ ਛੋਟੇ ਵਾੜਿਆਂ ਵਿੱਚ, ਉਹਨਾਂ ਵਾੜਿਆਂ ਦਾ ਜਿਹੜਾ ਪਾਣੀ ਜਾ ਕੇ ਨਦੀ ਵਿੱਚ, ਉਹ ਭਾਵੇਂ ਗੰਦਾ ਪਾਣੀ ਜਾ ਕੇ ਜਦੋਂ ਪੈਂਦਾ ਗੰਗਾ ਵਿੱਚ, ਗੰਗਾ ਵਿੱਚ ਮਿਲ ਕੇ ਉਹ ਗੰਗਾ ਰੂਪ ਹੀ ਹੋ ਜਾਂਦਾ, ਸਭ ਉਹਨਾਂ ਦੀ ਮੈਲ ਪਚਾਇਲ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਡੀਆਂ ਬਿਰਤੀਆਂ ਭਾਵੇਂ ਕਿੰਨੀਆਂ ਮਾੜੀਆਂ ਨੇ, ਜਦੋਂ ਸਾਧ ਸੰਗਤ ਰੂਪੀ ਗੰਗਾ ਵਿੱਚ ਮਿਲਾਂਗੇ, ਪਰ ਆਪਣਾ ਸੁਭਾਅ ਛੱਡਣਾ ਪਵੇਗਾ, ਆਪਣਾ ਸੁਭਾਅ ਜਦੋਂ ਛੱਡਾਂਗੇ, ਸੋ ਫਿਰ ਗੰਗਾ ਰੂਪ ਸੰਗਤ ਰੂਪ ਹੀ ਜਦੋਂ ਹੋ ਜਾਵਾਂਗੇ, ਤਾਂ ਫਿਰ ਬਖਸ਼ਿਸ਼ ਹੋ ਜਾਵੇਗੀ। ਸੋ ਨਾਨਕ ਪਤ ਤੇ ਉਦਾਹਰਣ ਸਾਰ ਸੰਗਮ ਹੈ, ਇਹ ਸੰਗਮ ਇਕੱਤਰਤਾ ਹੈ, ਜਿਵੇਂ ਆਹ ਸੰਗਮ ਹੈ ਨਾ ਬੇਣੀ ਸੰਗਮ ਤਹਿਰ ਪਿਰਾਗ, ਤਾਂ ਜਿੱਥੇ ਤਿੰਨ ਨਦੀਆਂ ਦੀ ਇਕੱਤਰਤਾ ਉਹਨੂੰ ਪ੍ਰਾਗਰਾਜ ਕਹਿੰਦੇ, ਇਲਾਹਾਬਾਦ ਜਿੱਥੇ ਅਕੁੰਭ ਸੀ ਪਿੱਛੇ, ਉੱਥੇ ਤਿੰਨ ਨਦੀਆਂ ਜੁੜਦੀਆਂ ਨੇ, ਗੰਗਾ ਜਮੁਨਾ ਤੇ ਸਰਸਤੀ। ਇੱਥੇ ਗੁਰੂ ਕੀ ਸਾਰ ਸੰਗਤ ਵੀ ਇੱਕ ਤ੍ਰਿਵੇਣੀ ਹੈ, ਮਾਂ ਗੇ ਮੱਜਨ ਸੰਗ ਸਾਧੂਆਂ ਧੂੜੀ ਕਾਲੇ ਸਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਇਹ ਗੁਰੂ ਕੀ ਸਾਧ ਸੰਗਤ ਵੀ ਇੱਕ ਤ੍ਰਿਵੇਣੀ ਹੈ। ਇੱਥੇ ਭਗਤੀ ਦੀ ਜਿਹੜੀ ਕਥਾ ਹੈ, ਗੰਗਾ ਵਧ ਰਹੀ ਹੈ, ਜਿਹੜੀ ਰਹਿਤ ਮਰਿਆਦਾ ਦੀ ਕਥਾ ਹੈ ਕਿ ਪੰਜ ਕਕਾਰਾਂ ਦੀ ਰਹਿਤ ਰੱਖੋ, ਚੌਂਕ ਰਹਿਤਾਂ ਤੋਂ ਬਚ ਕੇ ਰਹੋ, ਧਰਮ ਦੀ ਕਿਰਤ ਵੰਡ ਕੇ ਛਕੋ, ਪੰਜਾਂ ਨਾਲ ਮਿਲਾਪ ਨਹੀਂ ਕਰਨਾ, ਆਰਾਮ ਰਹਿ ਗਏ ਧੀਰ ਮੰਨ ਗਏ ਮੀਣੇ ਮਸੰਦ, ਪੰਜਾਂ ਨਾਲ ਰੋਟੀ ਬੇਟੀ ਦੀ ਸਾਜ ਨਾ ਕਰੋ, ਜਿਹੜੇ ਜੰਮਦੀਆਂ ਕੁੜੀਆਂ ਨੂੰ ਮਾਰਨ ਵਾਲੇ ਵਿਆਹ ਦੇ ਮੌਕੇ 'ਤੇ ਕੁੜੀਆਂ ਦੇ ਪੈਸੇ ਲੈਣ ਵਾਲੇ, ਇਸੇ ਤਰ੍ਹਾਂ ਜਿਹੜੇ ਤੰਬਾਕੂ ਵਰਤਣ ਵਾਲੇ, ਜਿਹੜੇ ਵਿੱਚੋਂ ਵਿੱਚੋਂ ਸਿਰ ਮਨਾਉਣ ਵਾਲੇ, ਜਿਹੜੇ ਉੱਚਾ ਮੂੰਹ ਸਿਰ ਮਨਾਉਣ ਵਾਲੇ ਨੇ, ਉਹਨਾਂ ਪੰਜਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਕਰੋ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਦੇ ਕਿਸੇ ਨੂੰ ਨਾ ਮੰਨੋ, ਕਵਰ ਮੜੀ ਮੱਠ ਭੂਤ ਪ੍ਰੇਮ, ਕਿਸੇ ਜੰਤਰੀ ਮੰਤਰੀ ਕਿਸੇ ਦੇ ਧਾਰੇ ਨੂੰ ਭੁੱਲ ਕੇ ਵੀ ਨਾ ਮੰਨੋ, ਇੱਕ ਅਕਾਲ ਪੁਰਖ ਦੀ ਉਪਾਸ਼ਨਾ ਕਰੋ, ਪੰਜਾਂ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਜ਼ਰੂਰ ਕਰਨਾ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪੇ ਤੇ ਅਨੰਦ ਸਾਹਿਬ ਸਾਰਾ, ਸੋ ਸ਼ਾਮ ਦੇ ਮੌਕੇ 'ਤੇ ਘੱਟ ਤੋਂ ਘੱਟ ਲਹਿਰਾ ਸਾਰੀ ਅਤੇ ਬਰਾਜੇ ਲੱਗਿਆ ਸੋਹਰੇ ਦਾ ਪਾਠ, ਇਸੇ ਤਰ੍ਹਾਂ ਹੋਰ ਵੱਧ ਤੋਂ ਵੱਧ ਜਿੰਨੀ ਵੀ ਬਾਣੀ ਪੜ੍ਹੀ ਜਾਵੇ ਸਾਰੀ ਲਾਭਦਾਇਕ ਹੈ। ਸੋ ਕੀਰਤਨ ਸੁਣਨਾ, ਗੁਰੂ ਕੀ ਬਾਣੀ ਦਾ ਕਥਾ ਸੁਣਨੀ, ਵਾਹਿਗੁਰੂ ਮੰਤਰ ਦਾ ਸਿਮਰ ਸਵਾਸ ਸਵਾਸ, ਵੱਧ ਤੋਂ ਵੱਧ ਮੂਲ ਮੰਤਰ ਵਿੱਚ ਸੁੱਤ ਜੋੜਨੀ, ਅੱਖਾਂ ਪੈਰਾਂ ਵਿੱਚ ਇੱਕ ਵਾਰੀ ਜ਼ਰੂਰ ਘੱਟ ਤੋਂ ਘੱਟ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ। ਸੋ ਇਹ ਨਿਸ਼ਚਾ ਮਨ ਵਿੱਚ ਕਰਨਾ, ਧਰਮ ਦੀ ਕਿਰਤ ਵਿੱਚੋਂ ਦਸਵੰਧ ਗੁਰੂ ਘਰ ਦਾ ਜ਼ਰੂਰ ਦੇਣਾ। ਇਹ ਜਿਹੜੀ ਰਹਿਤ ਮਰਿਆਦਾ ਦੀ ਕਥਾ ਜਮਨਾ ਮੰਗ ਰਹੀ ਹੈ, ਜਿਹੜੀ ਗਿਆਨ ਦੀ ਪ੍ਰਾਪਤੀ ਵਾਲੀ ਕਥਾ ਹੈ, ਸ੍ਰਸਤੀ ਮੰਗ ਰਹੀ ਹੈ। ਇਹ ਐਸੇ ਇੱਕ ਸੰਗਮ ਹੈ, ਇਹ ਇੱਕ ਤ੍ਰਿਵੇਣੀ ਬਣੀ ਹੋਈ ਹੈ, ਐਸੀ ਤ੍ਰਿਵੇਣੀ ਸਾਰ ਸੰਗਤ ਵਿੱਚ ਜੁੜਨੇ ਕਰਕੇ ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਹਨ ਐਸੀ ਸੰਗਤ ਵਿੱਚ ਜੁੜੋ ਤੇ ਆਪਣਾ ਉਧਾਰ ਕਰੋ।
ਗ੍ਰੰਥ ਗਿਰ ਪਤਤ ਪਾਤਾਲ।
ਕਈ ਲੋਕ ਐਸੇ ਨੇ ਜਿਹੜੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ ਤੇ ਘਰੇਲੂ ਮਾਮਲਿਆਂ ਤੋਂ ਦੁਖੀ ਹੋ ਜਾਂਦੇ ਨੇ, ਤੋ ਉਹ ਫਿਰ ਬੜਾ ਉਪਦਰਵ ਕਰਦੇ ਨੇ ਤੇ ਅਨੇਕ ਤਰੀਕਿਆਂ ਨਾਲ ਉਹ ਮੌਤ ਵੀ ਸਹੇੜ ਲੈਂਦੇ ਨੇ, ਤੋ ਉਹਦਾ ਖੰਡਨ ਕਰਦੇ ਨੇ ਸੱਚੇ ਪਾਤਸ਼ਾਹ। ਗ੍ਰੰਥ ਗਿਰ ਗਿਰ ਕਰਕੇ ਨਾ ਗਿਰ ਪਹਾੜ ਤੋਂ ਪਤਤ ਪਾਤਾਲ, ਸੋ ਗਿਰ ਕੇ ਪਹਾੜ ਤੋਂ ਪਤਤ ਥੱਲੇ ਪਤਾਲ ਵਿੱਚ ਜਾ ਪੈਂਦੇ ਹਨ। ਕਈ ਪਹਾੜਾਂ ਤੋਂ ਛਾਲਾਂ ਮਾਰ ਦਿੰਦੇ ਨੇ, ਦੁਖੀ ਹੋਏ ਛਾਲ ਮਾਰ ਕੇ ਥੱਲੇ ਖੱਡਾਂ ਵਿੱਚ ਡਿੱਗ ਪੈਂਦੇ ਹਨ, ਮਰ ਜਾਂਦੇ ਹਨ।
ਜਲੰਤ ਦੇ ਦੀਪ ਦਾ ਸੰਤਰ
ਹੈ, ਕਈ ਜਲ ਜਾਂਦੇ ਨੇ ਸੜ ਜਾਂਦੇ ਨੇ। ਦੇ ਦੀਪ ਨਾਮ ਹੈ ਬਾਲੀ ਹੋਵੇ, ਜਿਹੜੀ ਬਾਲੀ ਹੋਵੇ ਪਾਂਬੜ ਜਿਸ ਵਿੱਚੋਂ ਨਿਕਲਦੇ ਹੋਣ, ਬੈਸਵੰਤਰੇ ਨਾਮ ਹੈ ਬੈਸਵੰਤਰ ਅੱਗ।